थी सब जाकी रिद्ध सिद्ध अवरासाद संजोग विजोग दोयकार चलाव हैं लिखे आव हैं पहाग आदेश तिसें आदेश आद अनिल अनाद अनाहत जोग जोग एको वेश। इस पौड़ी विच भी पिछली पौड़ी वांग सतगुरु जी ने गुरसिख जोगियां दे जोग चिन्ना दा और उन्हां दी जोग प्रक्रिया दा वर्णन कीता। पिछली पौड़ी विच हजूर ने कहा सी कि जेड़े गुरसिख जोगी ने उन्होंने भी योग दे चिन्ह धारण किए हुए ने, लेकिन उन्होंने चिन्ह जेड़े ने वो बाहर मुखी नहीं बल्कि अंतरमुखी चिन्ह। क्यों कि जेड़े बाहर मुखी चिन्ह ने ये भेख दा दिखावा है। इन्हां दी भी अपनी कीमत हुंदी है, लेकिन वो तां हुंदी है जदों मनुख दे अंदर ओहो जे दशा बन जाए जिहो जिही ये भेख प्रगट कर दे। लेकिन हुंदा की है कि मनुख जिहड़ा है बाहरले भेख धारण करने चूंकि सौखे ने, इसलिए वह बाहरले भेखा बना के तो उस संसार नूं तो प्रभावित करता ही है, लेकिन क्योंकि करता पुरख किसी भेख तो प्रभावित हुंदा नहीं प्रसन्न हुंदा नहीं, अंदरली मन की दशा वह बदलते नहीं, इसलिए भेख ही भेख रह जाता है अंदर कख नहीं। तो गुरु गोबिंद सिंह साहब ने कहा कि मैं खालसा साजना है तो भेखी ना हो, क्योंकि जिहड़ा भेखी हुंदा है वह हुंदा है मूर्ख। हजूर ने कहा वैसे सिख जिहड़े ने ना उन्हां वास्ते केस सिखी का मूल चिन्ह, ते जे ककार सारे दे सारे धारण किए जान केस कोई ना होन ते मनुख सिख नहीं बन सकता। केसां दी इन्नी महत्ता है। लेकिन हजूर कहंदे केस भी धरे होन ਤੇ ਪਹੁਲ ਨਾ ਛਕੀ ਹੋਈ ਹੋਵੇ ਤੇ ਉਹ ਸਿੱਖ ਜਿਹੜਾ ਹੈ ਇਹ ਮੂਰਖ ਹੈ ਤੇ ਭੇਖੀ ਹੈ। ਤਰੇ ਕੇਸ ਪਹੁਲ ਬਿਨਾ ਭੇਖੀ ਮੂਰਖ ਸਿੱਖ ਭਾਈ ਕੇਸ ਤੇ ਧਾਰਨ ਕੀਤੇ ਹੋਏ ਨੇ ਲੇਕਿਨ ਪਹੁਲ ਨਹੀਂ ਲਈ ਹੋਈ। ਉਹਨੂੰ ਕਹਿੰਦੇ ਨੇ ਉਹਨੂੰ ਵਾਲਾਂ ਵਾਲਾ ਬੰਦਾ ਤੇ ਕਹਿ ਸਕਦੇ ਹਾਂ, ਸਿੱਖ ਨਹੀਂ ਕਹਿ ਸਕਦੇ। ਮੇਰੋ ਦਰਸ਼ਨ ਨਾਹੇ ਤਿਸ ਪਾਪੀ ਤਿਆਗੈ ਭੇਖ, ਭੇਖ ਦਾ ਮਤਲਬ ਭੇਖ। ਜੇ ਉਹ ਬਾਹਰਲਾ ਰੂਪ ਭੇਖ ਧਾਰ ਕੇ ਤੇ ਆਪਣੇ ਆਪ ਨੂੰ ਕਹਿੰਦਾ ਮੈਂ ਸਿੱਖ ਹਾਂ, ਹਜ਼ੂਰ ਕਹਿੰਦਾ ਸਿੱਖ ਕੋਈ ਨਹੀਂ, ਉਹ ਭੇਖੀ ਹੈ ਮੂਰਖ। ਤੇ ਕੇਸਾਂ ਦੀ ਜਾਂ ਬਾਹਰਲੇ ਚਿੰਨ੍ਹਾਂ ਦੀ ਸਾਡੇ ਧਰਮ ਵਿੱਚ ਵੀ ਬੜਾ ਮੁੱਲ ਹੈ ਆਪਣਾ, ਲੇਕਿਨ ਉਹ ਤਾਂ ਜੇ ਜਿਹੜੇ ਨਿਸ਼ਾਨੇ ਨੂੰ ਇਹ ਬਾਹਰਲੇ ਚਿੰਨ੍ਹ ਪ੍ਰਗਟ ਕਰਦੇ ਨੇ ਉਹ ਅੰਦਰਲਾ ਨਿਸ਼ਾਨਾ ਵੀ ਉਹੀ ਹੋਵੇ, ਮਨ ਦੀ ਸੂਈ ਵੀ ਉੱਧਰ ਹੀ ਹੋਵੇ। ਹਜ਼ੂਰ ਕਹਿੰਦੇ ਜੇ ਸਿਰਫ ਭੇਖ ਹੀ ਭੇਖ ਹੈ, ਅੰਦਰਲਾ ਤਬਦੀਲ ਨਹੀਂ ਹੋਇਆ, ਮਨ ਜਿਹੜਾ ਹੈ ਹੁਣ ਬਾਹਰੋਂ ਕਿਰਪਾਨ ਧਾਰਨ ਕੀਤੀ ਹੋਈ ਹੈ ਲੇਕਿਨ ਮਨ ਡਰਪੋਕ ਹੈ ਜਾਂ ਮਨ ਜ਼ਾਲਮ ਹੈ, ਉਸ ਕਿਰਪਾਨ ਨੂੰ ਆਪਣੇ ਗਰਜ ਵਾਸਤੇ ਚਲਾਉਂਦਾ ਹੈ, ਹਜ਼ੂਰ ਕਹਿੰਦੇ ਸਿੱਖੀ ਤੋਂ ਦੂਰ ਹੈ। ਅਤੇ ਜੇ ਸਿੱਖੀ ਤੋਂ ਦੂਰ ਹੈ ਤਾਂ ਬੇਸ਼ੱਕ ਕਿਰਪਾਨ ਲਾ ਦੇਵੇ। ਜੇ ਉਹਦੇ ਅੰਦਰ ਹੀ ਜਿਹੜੀ ਕਿਰਪਾਨ ਜਿਹੜੇ ਜਜ਼ਬੇ ਨੂੰ ਪ੍ਰਗਟ ਕਰਦੀ ਹੈ, ਉਹ ਜਜ਼ਬਾ ਹੀ ਅੰਦਰ ਕੋਈ ਨਹੀਂ, ਕਛਹਿਰਾ ਹੈ ਸਾਡੇ ਅੰਦਰ ਪਵਿੱਤਰਤਾ ਦਾ, ਆਚਰਣ ਦੀ ਪਵਿੱਤਰਤਾ ਦਾ ਪ੍ਰਤੀਕ ਕਛਹਿਰਾ ਪਾਇਆ ਹੋਇਆ ਹੈ। ਪਰ ਆਚਰਣ ਪਵਿੱਤਰ ਕੋਈ ਨਹੀਂ, ਹਜ਼ੂਰ ਕਹਿੰਦੇ ਕਛਹਿਰੇ ਦਾ ਕੋਈ ਮੁੱਲ ਨਹੀਂ। ਕਛਹਿਰੇ ਦਾ ਮੁੱਲ ਬੜਾ ਹੈ, ਗੁਰੂ ਦੀ ਨਿਸ਼ਾਨੀ ਹੈ, ਲੇਕਿਨ ਇਹਦਾ ਮੁੱਲ ਤਾਂ ਹੈ ਜੇ ਚਰਿੱਤਰ ਔਰ ਆਚਰਨ ਜਿਹੜਾ ਉਹ ਪਵਿੱਤਰ ਹੈ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਸਾਰਿਆਂ ਕਕਾਰਾਂ ਦਾ ਆਪਣਾ ਆਪਣਾ ਮੁੱਲ ਹੈ। ਇਹ ਨੇ ਵਾੜ, ਜੇ ਤਾਂ ਕਿਸੇ ਜ਼ਮੀਨਦਾਰ ਨੇ ਖੇਤੀ ਬੀਜੀ ਹੋਈ ਹੈ ਅਤੇ ਨਾਲ ਵਾੜ ਲਾਈ ਹੈ ਫਿਰ ਤਾਂ ਸਫਲ ਹੈ। ਕਿਉਂ ਕਿ ਖੇਤੀ ਹੈ, ਇਹਦੇ ਵਾਸਤੇ ਵਾੜ ਨਾ ਹੋਈ ਖੇਤੀ ਖਾਧੀ ਜਾਏਗੀ। ਜੇ ਮਨੁੱਖ ਇਕੱਲੀ ਹੀ ਵਾੜ ਲਾਏ ਖੇਤੀ ਬੀਜੇ ਕੋਈ ਨਾ, ਉਹਨੂੰ ਲੋਕ ਮੂਰਖ ਆਖਦੇ। ਕਿਹਦੀ ਰੱਖਿਆ ਵਾਸਤੇ ਵਾੜ ਲਾਈ ਹੈ? ਤੋ ਚਿੰਨ੍ਹਾਂ ਦੀ ਆਪਣੀ ਬੜੀ ਕੀਮਤ ਹੈ, ਲੇਕਿਨ ਉਹ ਤਾਂ ਕਿ ਜਿਹੜੇ ਚਿੰਨ੍ਹ ਧਾਰਨ ਕੀਤੇ ਨੇ ਉਹਨਾਂ ਦਾ ਪ੍ਰਭਾਵ ਅੰਤਰਮੁਖੀ ਮਨ ਉੱਤੇ ਵੀ ਹੋਵੇ। ਤੋ ਹਜ਼ੂਰ ਕਹਿੰਦੇ ਨੇ ਭਈ ਹੇ ਜੋਗੀ, ਤੁਸਾਂ ਬਾਹਰੋਂ ਤੇ ਪਾਈਆਂ ਹੋਈਆਂ ਨੇ ਮੁੰਦਰਾਂ, ਤੇ ਮੁੰਦਰਾਂ ਇਸ ਵਾਸਤੇ ਨੇ ਭਈ ਤੁਹਾਨੂੰ ਕੰਨ ਦਿੱਤੇ ਨੇ ਕਰਤਾ ਪੁਰਖ ਨੇ, ਇਹ ਸਰਵਣੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ। ਸੱਚ ਸੁਣਨੇ ਤੇ ਸੁਣਨੇ ਅੰਦਰਲਾ ਨਾਦ, ਉਧਰੋਂ ਬਾਣੀ ਦਾ ਨਾਦ ਸੁਣਨੇ ਤੇ ਬਾਣੀ ਦੇ ਨਾਦ ਨਾਲ ਅੰਦਰਲਾ ਨਾਦ ਸੁਣਨਾ, ਇਹ ਹੈ ਕੰਨਾਂ ਦਾ ਫਰਜ਼। ਨਿੰਦਿਆ ਨਹੀਂ ਸੁਣਨੀ। ਹਜ਼ੂਰ ਨੇ ਕਿਹਾ ਸੀ ਨੈਣ ਨਾ ਦੇਖੇ ਸਾਧ ਸੇ ਨੈਣ ਬਹਾਲਿਆ, ਕਰਨ ਨਾ ਸੁਣਹੀ ਨਾਦ ਕਰਨ ਮੁੰਦ ਕਾਲਿਆ। ਜੇ ਕੰਨ ਜਿਹੜੇ ਨੇ, ਨਾਦ ਦਾ ਮਤਲਬ ਇਹ ਹੈ ਸਭ ਨਾਦ ਵੇਦ ਗੁਰਬਾਣੀ, ਜੇ ਕੰਨ ਗੁਰਬਾਣੀ ਨਹੀਂ ਸੁਣਦੇ, ਸੱਚ ਦਾ ਵਾਕ ਸੱਚ ਦੀ ਬਾਣੀ ਇਹ ਗੁਰਬਾਣੀ ਨਹੀਂ ਸੁਣਦੇ, ਹਜ਼ੂਰ ਕਹਿੰਦੇ ਨੇ ਕੰਨਾਂ ਨੂੰ ਬੰਦ ਕਰ ਦੇਣਾ ਚਾਹੀਦਾ, ਮੁੱਦ ਦੇਣੇ ਚਾਹੀਦੇ ਨੇ। ਤੇ ਹੇ ਜੋਗੀਓ, ਤੁਸਾਂ ਨੇ ਕੰਨਾਂ ਨੂੰ ਮੁੰਦਿਆ ਹੋਇਆ ਹੈ ਮੁੰਦਰਾਂ ਪਾ ਕੇ, ਇਹਦਾ ਮਤਲਬ ਇਹ ਹੈ ਭਈ ਨਾ ਤਾਂ ਕਿਸੇ ਦੀ ਉਸਤਤ ਨਿੰਦਿਆ ਸੁਣੋ ਤੇ ਅੰਦਰਲਾ ਨਾਦ ਇਹਨੂੰ ਪ੍ਰਗਟ ਕਰੋ, ਲੇਕਿਨ ਇਹ ਤੁਹਾਡੇ ਕੋਲ ਹੈ ਨਹੀਂ, ਤੁਹਾਡੇ ਕੋਲ ਸੰਤੋਖ ਕੋਈ ਨਹੀਂ। ਤੇ ਮੈਂ ਜਿਹੜੇ ਆਪਣੇ ਗੁਰਸਿੱਖ ਜੋਗੀ ਨੇ ਉਹ मुंदा संतोख, उन्होंने संतोख की मुद्रा में दी हुई है, संतोख धारण किया है। भाई गुरदास जी ने भी अपने विचार अनुसार गुरसिख योगियों का कोई थोड़ा जहा वर्णन किया है। गुरसिख योगी जागदे माया अंदर करन उदासी, कन्नी मुंद्रा मंत्र गुर। उन्होंने गुरमंत्र दियां मुंद्रा कन्ना विच, गुरमंत्र सुनी जाओ तो हजूर कहते ने इत ए कन्ना राही बाणी सुनो ते संतोख धारण करो, मुंद्रा धारण करो संतोख दियां। फिर जेड़े गुरसिख योगी ने उन्होंने होर चिन्ह रखे होने धारण किए हुए ने, अंतरीव चिन्ह ने वो है सरम, यह है उद्दम। उद्दम करेंदया जियो तू कमाव दया, सुख पुंज त्याय दया तू प्रभु मिल, नानक उतरी चिंत तेन चिंता रहेगी नहीं, सारा झोरा खत्म है। उद्दम का पला छड़ना नहीं। उधर कहते मेरे गुरसिख योगी जड़े ने ध्यान उन्हें विभूत बनाया हो, खिंथा है उन्होंने काल, अकाल पुरख ने यह चादर पाई हुई है। पत ढकन वाला जेड़ा करता पुरख है उन्हें यह समा समा दिता होया है, ये तेरी पत ढकी फिरता है, ये चादर है काल दी, गोदड़ी है तेरी एहो खिंथा काल दी। ते कुआरी का मतलब यह है, यह भी योग की एक मुद्रा है, योग का एक चिन्ह है। वो जड़ा बच्चा जड़ा कुआरा बच्चा छोटा जिदे जरिए वो लाते ने गुरसिख योगिया ने अपने शरीर नू कुआरी बनाया है, ये शरीर है ये जरिए असी करता पुरख नू मिलना है, ये घोड़ी है। फिर हजूर ने कहा सी प्रतीत अटल विश्वास का दृढ़ता का यह डंडा है उन्होंने को, तो यही योग की जुगती विश्वास। फिर हजूर ने कहा भी इन्ह का जोड़ा आई पंथ है ना, सब तो सर्वोत्तम उत्तम पंथ जोड़ा अज सिद्ध गोष्ठ में योगियों ने कहा है कि जोगिंद्रा ये भेख धारण करो, की दुख सी दर्शन भेख करो जोगिंद्रा, साड़ा दर्शन लवो साड़ा मार्ग धारण करो। हजूर कहते ने भी ये जेड़े साढ़े ने ना ये इन्हें भी इन्हें तो भी अपना वखरा एक मत है, और तुहाडा जेड़ा उत्तम मत है वह नाम आई पंथ। अज के हुक्मनामे विच आई पंथ का भी जिक्र आया सी, आई पंथ उन्हों का सारा बारह फिरकियां दे विचों एक अजिहा पंथ है जिहड़ा सब तो ज्यादा सह होंद वाला है, को एग्जिस्टेंस जिहड़ा सारियां तो ज्यादा सदाचारक है। तो हजूर कहते हैं सारियां नूं ही जिन्नी मनुख मात्र है, यह नहीं भाई कोई सिखी धारण करेगा ता ही यह होएगा। सिखी की है? गुरु की सिख्या नूं धारण कर लेना, गुरु की सिख्या नूं धारण करके उन्हों कमा के, ये जरूर गल है भी जिहड़ा सिखी दे मार्ग विच आएगा कुदरती जीवन धारण करेगा, उहदी रूप रेखा शरीर की नैचुरल रहेगी। फिर गुरु ने कहा जे तू सिखी दे मार्ग विच आया है जिन्नियां चीज़ां गुरु ने दित्तियां ने ये उपयोगी ने, ये किसी मिशन की पूर्ति लई दित्तियां ने, फजूल नहीं गल्ला निरा भेख नहीं। तो हजूर कहते हैं इन्ह का सारिया ब्रह्म विद्या का परमार्थ का सारे वारस ने, यह किसी की कले की विरासत नहीं, ये आई पंथ है, यह सरबत का भला मंगते ने, यह सारी लुकाई नू अपने प्यार कलावे विच लेंदे ने, यह है इन्ह का आई पंथ। तो आदेश करते ने केवल करता पुरख होर किसी ने। अज की पौड़ी में हजूर कहते हैं योगी तुसी जग करते हो, तो जग करन तो मगरों एक स्वादला भोजन वरतांदे, भुगत कहते होंगे भोजन, ਤੇ ਤੁਸੀਂ ਉਹ ਜਿਹੜੀ ਭੁਗਤ ਹੈ ਨਾ, ਦੋ ਗੱਲਾਂ ਨੇ। ਜੋਗੀ ਨੇ ਜੱਗ ਕਰਨਾ, ਕੀ ਕਰੇਗਾ, ਉਹਦਾ ਸਾਧਨ ਕੀ ਹੈ? ਜਾਂ ਤਾਂ ਗ੍ਰਸਤੀਆਂ ਦੇ ਬੂਹੇ 'ਤੇ ਜਾਏਗਾ, ਜਾ ਕੇ ਅਲੱਖ ਜਗਾਏਗਾ ਔਰ ਇਹ ਕਹੇਗਾ ਗੁਰੂ ਗੋਰਖਨਾਥ ਨੇ ਜੱਗ ਕਰਨਾ ਭੰਡਾਰੇ ਵਾਸਤੇ, ਹਿੱਸਾ ਪਾਓ। ਦੂਜਾ ਕੀ ਕਰੇਗਾ? ਉੱਥੇ ਬੈਠਾ ਹੈ, ਯੋਗ ਸਾਧਨਾ ਲਾਏਗਾ, ਕਰਾਮਾਤ ਕਰਕੇ ਇੱਥੇ ਭੰਡਾਰੇ ਆ ਗਏ ਨੇ, ਇੱਥੇ ਹੀ ਆ ਗਏ। ਹਜ਼ੂਰ ਕਹਿੰਦੇ ਨੇ ਇਹ ਦੋਵੇਂ ਹੀ ਤਰੀਕੇ ਜਿਹੜੇ ਨੇ ਨਾ, ਇਹ ਨੁਕਸ ਬੰਦੇ ਨੇ ਅਤੇ ਹਾਨੀਕਾਰਕ ਨੇ। ਕਿਉਂ? ਕਿਸੇ ਦੇ ਬੂਹੇ 'ਤੇ ਜਾ ਕੇ ਜੱਗ ਤੁਸਾਂ ਕਰਨਾ, ਸ਼ੋਭਾ ਤੁਹਾਡੀ ਆਉਣੀ ਹੈ। ਧੰਨ ਗੋਰਖਨਾਥ ਅੱਜ ਜੱਗ ਖਾ ਕੇ ਆਏ ਹਾਂ, ਲੋਕਾਂ ਦਾ ਧਨ ਹੈ, ਵਾਹ ਵਾਹ ਤੁਸੀਂ ਲੈ ਰਹੇ ਹੋ, ਇਹ ਤਾਂ ਅਣਹੋਂਦਾ ਆਪ ਗਣਾਉਣਾ। ਕੋਈ ਨਹੀਂ, ਜੇ ਤੁਸੀਂ ਕਹੋ ਵੀ ਅਸੀਂ ਯੋਗ ਸਾਧਨ ਕਰਕੇ ਤਾਂ ਇਹ ਕੀਤਾ, ਇਹ ਰਿਧੀਆਂ ਸਿੱਧੀਆਂ ਨੇ, ਇਹਨਾਂ 'ਚ ਅਟਕ ਗਏ ਹੋ। ਗ੍ਰਸਤੀ ਕੋਲ ਵੀ ਰਿਧੀਆਂ ਸਿੱਧੀਆਂ ਨੇ, ਭਾਈ ਹਰਮਿੰਦਰਪਾਲ ਸਿੰਘ ਕੋਲ ਬੈਂਕ ਬੈਲੈਂਸ ਹੈ, ਇਹ ਰਿੱਧੀ ਹੈ, ਇਹ ਚੈੱਕ ਕੱਟੇਗਾ ਭੰਡਾਰਾ ਹੋ ਜਾਣਾ, ਇਹਦੇ ਕੋਲ ਵੀ ਰਿੱਧੀ ਹੈ। ਰਿੱਧੀ ਸਿੱਧੀ ਹਰ ਮਨੁੱਖ ਕੋਲ, ਖਿਮਾ ਕਰਨਾ, ਇਹ ਨਹੀਂ ਇਕੱਲੇ ਜੋਗੀ ਰਿੱਧੀਆਂ ਸਿੱਧੀਆਂ ਵਿੱਚ ਅਟਕਦੇ ਨੇ, ਬਲਕਿ ਗ੍ਰਸਤੀ ਵੀ ਰਿੱਧੀਆਂ ਸਿੱਧੀਆਂ 'ਚ ਅਟਕਦੇ ਨੇ। ਮੈਂ ਆਪਣੀ ਗੱਲ ਕਰਦਾ, ਮੇਰੇ ਕੋਲ ਸਿੱਧੀ ਹੈ ਕੀਰਤਨ ਸਿਖਾਉਣ ਦੀ, ਇਹ ਸਿੱਧੀ ਹੈ, ਮੈਂ ਕੀਰਤਨ ਸਿਖਾਉਂਦਾ ਜੀ। ਹਜ਼ੂਰ ਕਹਿੰਦੇ ਨੇ ਇਹ ਸਿੱਧੀ ਨਾ ਸਮਝੀ, ਇਹ ਸਮਝ ਗੁਰੂ ਕੀ ਬਖਸ਼ਿਸ਼, ਬਸ ਇੱਥੇ ਇਹ ਇੱਥੇ ਟੱਚ ਸਟੋਨ ਹੈ, ਇਹ ਹੈ ਪਰਖ ਵੱਟੀ। ਗੁਰੂ ਨੇ ਤੈਨੂੰ ਸਮਰੱਥਾ ਦਿੱਤੀ, ਉਹ ਸਮਰੱਥਾ ਨੂੰ ਆਪਣੀ ਸਮਰੱਥਾ ਨਾ ਕਹੀਂ, ਕਹੀਂ ਇਹ ਗੁਰੂ ਦੀ ਬਖਸ਼ਿਸ਼ ਹੈ। ਜੇ ਤੂੰ ਕਹੇ ਮੇਰੀ ਸਮਰੱਥਾ ਹੈ, ਮੇਰਾ ਚਮਤਕਾਰ ਹੈ, ਤੇਰੇ ਸਿੱਧੀ ਹੈ, ਅਟਕ ਪਏ ਇਹਦੇ ਵਿੱਚ, ਇਹਦੇ 'ਚ ਸਿੱਧੀ ਹੈ, ਮੈਂ ਮਸ਼ੀਨ ਸਿਖਾਉਂਦੀ ਹਾਂ ਔਰ ਸਿੱਧੀ ਦਾ ਮੁੱਲ ਹੈ, ਮਸ਼ੀਨ ਸਿੱਖਣ ਆਈ ਹੈ, ਮਹੀਨੇ ਦੇ ਪੈਸੇ ਦੇਗੀ, ਇਹਦੇ ਕੋਲ ਸਿੱਧੀ ਹੈ, ਸਿੱਧੀ ਨਾਲ ਵਟਕ ਹੈ। ਕਈ ਸਿੱਧੀ ਨਾਲ ਪੈਸੇ ਰੁਪਈਏ ਪੈਦਾ ਕਰਦੇ ਨੇ, ਕਈ ਸਿੱਧੀ ਨਾਲ ਆਪਣੀ ਵਡਿਆਈ ਪੈਦਾ ਕਰਦੇ ਨੇ, ਮੇਰੇ ਕੋਲ ਸਿੱਧੀ ਹੈ, ਮੇਰੀ ਵਡਿਆਈ ਕਰੋ। ਹਜ਼ੂਰ ਕਹਿੰਦੇ ਹਰ ਇੱਕ ਕੋਲ ਹੈ, ਰਿੱਧੀ ਹੈ, ਬੈਂਕ ਬੈਲੈਂਸ ਹੈ, ਮੈਂ ਜੋ ਮਰਜ਼ੀ ਕਰ ਸਕਦਾ, ਮੈਂ ਭੰਡਾਰਾ ਕਰ ਸਕਦਾ। ਲਓ ਜੀ ਇਹ ਲੰਗਰ ਮੇਰੇ ਇਕੱਲੇ ਦਾ ਹੋਏਗਾ, ਮੇਰੀ ਸਿੱਧੀ ਹੈ। ਲੋਕ ਕਹਿਣ ਇਹ ਲੰਗਰ ਤਾਂ ਜੀ ਭਾਈ ਸਾਹਿਬ ਨੇ ਇਕੱਲਿਆ ਕੀਤਾ, ਕਿਸੇ ਦਾ ਪੈਸਾ ਨਹੀਂ ਵਿੱਚ ਪੈਣ ਦਿੱਤਾ, ਇਹ ਸਿੱਧੀ ਹੈ ਅਤੇ ਨੁਕਸਾਨਦੇਹ। ਤਾਂ ਹਜ਼ੂਰ ਕਹਿੰਦੇ ਨੇ ਤੁਸੀਂ ਕਰਨ ਲੱਗੇ ਹੋ ਭੰਡਾਰਾ, ਅਤੇ ਭੰਡਾਰੇ 'ਚ ਹੋਣੇ ਨੇ ਸਵਾਦਿਸ਼ਟ ਪਦਾਰਥ, ਤੁਸਾਂ ਚੂਰਮਾ ਵੰਡਣਾ। ਕਹਿੰਦੇ ਮੇਰੇ ਗੁਰਸਿੱਖ ਨੇ ਉਹ ਵੀ ਭੰਡਾਰਾ ਕਰਦੇ ਨੇ, ਉਹ ਵੀ ਸਵਾਦਿਸ਼ਟ ਪਦਾਰਥ ਜਿਹੜਾ ਉਹ ਖਾਂਦੇ ਵੀ ਨੇ, ਵੰਡਦੇ ਵੀ ਨੇ। ਉਹ ਜੀ ਤੁਹਾਡਾ ਸਵਾਦਿਸ਼ਟ ਭੋਜਨ ਕੀ ਹੈ? ਭੁਗਤ ਕਹਿੰਦੇ ਨੇ ਭੋਜਨ ਨੂੰ, ਹਜ਼ੂਰ ਕਹਿੰਦੇ ਨੇ ਭੁਗਤ ਗਿਆਨ, ਜਿਹੜੇ ਮੇਰੇ ਗੁਰਸਿੱਖ ਜੋਗੀ ਨੇ ਉਹਨਾਂ ਦਾ ਭੰਡਾਰ ਹੈ ਗਿਆਨ ਦਾ, ਗੁਰੂ ਗਿਆਨ, ਬ੍ਰਹਮ ਗਿਆਨ। ਉਸ ਬ੍ਰਹਮ ਗਿਆਨ ਨੂੰ ਆਪ ਧਾਰਨ ਕਰਦੇ ਨੇ, ਉਸ ਬ੍ਰਹਮ ਗਿਆਨ ਦਾ ਲੰਗਰ ਲਾਇਆ ਹੋਇਆ। ਸ਼ਬਦ ਕੀ ਹੈ? ਸ਼ਬਦ ਗਿਆਨ ਹੈ, ਗੁਰੂ ਗਿਆਨ ਹੈ, ਅਤੇ ਗੁਰਸਿੱਖਾਂ ਨੇ ਸ਼ਬਦ ਦਾ ਭੰਡਾਰਾ ਲਾਇਆ ਹੈ। ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿੱਚ ਨਾਲੇ ਤੇ ਰਸਮ੍ਰਿਤ ਖੀਰ ਕਿਆਲੀ ਸੀ, ਨਾਲੇ ਲੰਗਰ ਚੱਲੇ ਗੁਰ ਸ਼ਬਦ ਹਰ, ਵਾਹਿਗੁਰੂ ਦੇ ਗੁਰੂ ਸ਼ਬਦ ਦਾ ਲੰਗਰ ਚੱਲਦਾ ਪਿਆ। ਔਰ ਸਿੱਖ, ਖਿਮਾ ਕਰਨਾ, ਸਾਡੇ ਲੰਗਰਾਂ ਦੀ ਦਸ਼ਾ ਬਦਲ ਗਈ। ਜਿੰਨੀ ਨਿੰਦਿਆ ਸਾਡੇ ਲੰਗਰ ਪਕਾਉਣ ਵਿੱਚ ਕੁੱਟੀ ਜਾਂਦੀ ਹੈ, ਇੰਨੀ ਘਰਾਂ 'ਚ ਵੀ ਨਹੀਂ ਹੁੰਦੀ, ਕਿਉਂਕਿ ਉਸ ਵੇਲੇ ਸਾਰੀਆਂ ਬੀਬੀਆਂ ਬੈਠੀਆਂ ਹੁੰਦੀਆਂ ਨੇ ਲੋਹ ਦੇ ਉੱਤੇ, ਸਿੰਘ ਵੀ ਬੈਠੇ ਹੁੰਦੇ ਨੇ, ਬਸ ਫਿਰ ਕਦੀ ਲਾਹੌਰ ਦੀ, ਕਦੀ ਪਿਸ਼ੌਰ ਦੀ, ਕਦੀ ਇੱਧਰ ਦੀ, ਕਦੀ ਉੱਧਰ ਦੀ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਇਹ ਲੰਗਰ ਨਹੀਂ, ਲੰਗਰ ਤਾਂ ਉਹ ਹੈ ਜਿਹੜਾ ਬਾਣੀ ਪੜ੍ਹਦਿਆਂ ਇਹਦੇ ਵਿੱਚ ਬਾਣੀ ਦਾ ਅੰਮ੍ਰਿਤ ਗੁਣ ਦੇਣਾ, ਹੁਣ ਲੰਗਰ ਕਿਉਂ ਮਨੁੱਖ ਨੂੰ ਤ੍ਰਿਪਤੀ ਦਿੰਦਾ? ਰੋਟੀਆਂ ਤਾਂ ਖਿਮਾ ਕਰਨਾ, ਘਰ ਦੀਆਂ ਸਾੜੀਆਂ ਰੋਟੀਆਂ ਕਦੀ ਨਹੀਂ ਸੜੀਆਂ, ਪਰ ਲੰਗਰ ਦੀ ਰੋਟੀ ਸੜੀ ਹੁੰਦੀ ਹੈ ਹਮੇਸ਼ਾ। ਇਹ ਕਿਉਂ? ਲੰਗਰ ਦੀ ਰੋਟੀ ਘਰ ਦੀ ਰੋਟੀ ਨਾਲੋਂ ਜ਼ਿਆਦਾ ਨਿਪੁੰਨ ਹੋ ਕੇ ਬਣਾਈ ਜਾਏ, ਫਰਜ਼ ਤਾਂ ਸਾਡਾ ਇਹੋ ਹੀ ਹੈ। ਇਹਦੇ ਨਾਲੋਂ ਚੰਗਾ ਹੋਵੇ ਜੇ ਅਸੀਂ ਘਰਾਂ ਘਰਾਂ 'ਚੋਂ ਐਨ ਪ੍ਰਸ਼ਾਦੇ ਫੁਲਾ ਕੇ ਲੰਗਰ ਵਿੱਚ ਲੈ ਆਈਏ। ਪਰ ਜੇ ਅਸੀਂ ਇਕੱਠਾ ਵੀ ਲੰਗਰ ਕਰਨਾ ਹੈ ਤਾਂ ਇਸ ਤਰ੍ਹਾਂ ਕਰੀਏ, ਲੋਹ ਨੂੰ ਇੰਨਾ ਤਾ ਦਈਏ ਵੀ ਰੋਟੀ ਸੜੇ ਨਾ। ਜੇ ਰੋਟੀ ਸੜ ਗਈ ਤਾਂ ਮੇਰਾ ਇਮਾਨ ਸੜ ਗਿਆ। ਇਮਾਨ ਨੂੰ ਕਾਇਮ ਰੱਖਣਾ, ਮੈਂ ਆਪਣੀ ਸੇਵਾ ਜਿਹੜੀ ਹੈ ਗੁਰੂ ਕੋਲ ਲੈਣੀ ਹੈ ਖੁਸ਼ੀ। ਅਤੇ ਜੇ ਗੁਰੂ ਦੀ ਖੁਸ਼ੀ, ਗੁਰੂ ਕੇ ਸਿੱਖਾਂ ਦੀ ਸੰਗਤਾਂ ਦੀ ਖੁਸ਼ੀ ਨਾ ਮਿਲੀ ਤਾਂ ਹਜ਼ੂਰ ਕਹਿੰਦੇ ਨੇ ਭਾਈ ਲੰਗਰ ਬਣਾਉਣਾ ਹੈ, ਉਹਨਾਂ ਨੂੰ ਇਕੱਲਾ ਆਟਾ ਨਹੀਂ ਖਵਾਉਣਾ, ਦਾਲਾਂ ਨਹੀਂ ਖਵਾਉਣਾ, ਬਲਕਿ ਇਹਦੇ ਵਿੱਚ ਅੰਮ੍ਰਿਤ ਗੁਣ ਦੇਣਾ ਬਾਣੀ ਦਾ। ਜਿਹੜਾ ਖਾਏ ਜੋ ਜੋ ਛਕੇ ਸਵਾਸ ਸਵਾਸ ਨਾਮ ਜਪੇ, ਕਿਉਂਕਿ ਵਿੱਚ ਅੰਮ੍ਰਿਤ ਗੁੰਨਿਆ ਹੋਇਆ। ਤਾਂ ਹਜ਼ੂਰ ਇੱਥੇ ਫਰਮਾਉਂਦੇ ਨੇ ਭੁਗਤ ਗਿਆਨ, ਮੇਰੇ ਸਿੱਖਾਂ ਕੋਲ ਭੰਡਾਰਾ ਹੈ ਗਿਆਨ ਦਾ, ਉਹਨਾਂ ਦੇ ਪੱਲੇ ਹੈ, ਇਕੱਲੇ ਨਹੀਂ ਖਾਂਦੇ, ਨਾ ਲੰਗਰ ਰੋਟੀ ਦਾ ਇਕੱਲੇ ਖਾਂਦੇ ਨੇ ਅਤੇ ਨਾ ਬ੍ਰਹਮ ਗਿਆਨ ਦਾ ਲੰਗਰ ਇਕੱਲੇ ਖਾਂਦੇ ਨੇ। ਇਹਨਾਂ ਨੇ ਲੰਗਰ ਲਾਇਆ, ਕੋਈ ਆਵੇ ਜੇ ਦਰ ਆਵਤ ਜਾਤੇ ਹੋ ਹਟਕੇ ਨਾ ਹੀ ਕੋਏ, ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ। ਇਹ ਚਾਰੇ ਦਰਵਾਜ਼ੇ ਖੁੱਲ੍ਹੇ ਨੇ, ਆਓ ਜੀ ਇੱਥੇ ਲੰਗਰ ਛਕੋ ਸਰੀਰ ਦਾ ਵੀ, ਇੱਥੇ ਲੰਗਰ ਛਕੋ ਆਤਮਾ ਦਾ ਵੀ। ਜੇ ਕੇਵਲ ਸਰੀਰ ਦਾ ਲੰਗਰ ਛਕਿਆ, ਸਵਾਦਿਸ਼ਟ ਪਦਾਰਥ ਇਸ ਰਸਨਾ ਨੂੰ ਖਵਾਏ, ਰਸਨਾ ਇਸ ਵਾਸਤੇ ਤਾਂ ਨਹੀਂ ਸੀ ਸਾਨੂੰ ਮਿਲੀ ਵੀ ਖਾਈ ਜਾਣਾ, ਮਿੱਠੀਆਂ ਚੀਜ਼ਾਂ ਖਾਈ ਜਾਣੀਆਂ ਨੇ, ਕੜਾ ਪ੍ਰਸ਼ਾਦ ਛਕੀ ਜਾਣਾ, ਨਹੀਂ ਕੜਾ ਪ੍ਰਸ਼ਾਦ ਵੀ ਛਕ ਤਾਂ ਕਿ ਤੈਨੂੰ ਆਧਾਰ ਹੋਵੇ। ਲੇਕਿਨ ਛਕਣਾ ਕੀ ਹੈ? ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਉਹ ਤੂੰ ਗਿਆਨ ਛਕ, ਜਿਹੜਾ ਗਿਆਨ ਦਾ ਖਜ਼ਾਨਾ ਕਦੀ ਮੁੱਕਣਾ ਹੀ। ਤਾਂ ਹਜ਼ੂਰ ਕਹਿੰਦੇ ਨੇ ਮੇਰੇ ਗੁਰਸਿੱਖ ਜੋਗੀਆਂ ਕੋਲ ਭੁਗਤ ਗਿਆਨ, ਗਿਆਨ ਦਾ ਭੋਜਨ ਹੈ, ਛਕਦੇ ਵੀ ਨੇ ਛਕਾਉਂਦੇ ਵੀ ਨੇ, ਦਇਆ ਭੰਡਾਰਨ। ਫਿਰ ਜੇ ਗੁਰੂ ਕੇ ਸਿੱਖ ਇਹ ਭੰਡਾਰਾ ਲਾ ਕੇ ਤਾਂ ਵਰਤਾਉਂਦੇ ਨੇ, ਇਸ ਵਾਸਤੇ ਨਹੀਂ ਵਰਤਾਉਂਦੇ ਵੀ ਲਓ ਜੀ ਇਹ ਲੰਗਰ, ਜੇ ਕਿਹਦਾ ਲੰਗਰ ਹੈ? ਬੁੱਧੂ ਦਾ। ਹੁਣ ਬੁੱਧੂ ਨੇ ਲੰਗਰ ਕੀਤਾ ਹੈ, ਕੋਠੀ ਵਿੱਚ ਲੰਗਰ ਕੀਤਾ ਹੈ, ਗੁਰੂ ਅਰਜਨ ਦੇਵ ਜੀ ਨੂੰ ਸੱਦਾ ਨਿਮੰਤਰਣ ਦਿੱਤਾ ਹੈ, ਗੁਰੂ ਅਰਜਨ ਦੇਵ ਜੀ ਨਾਲ ਸੰਗਤਾਂ ਵੀ ਆਈਆਂ ਹੋਈਆਂ ਨੇ, ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਪਈਆਂ, ਅਤੇ ਬੁੱਧੂ ਨੇ ਲੰਗਰ ਉੱਥੇ ਚਲਾਇਆ ਹੋਇਆ। ਪਰ ਕਿਉਂਕਿ ਬੁੱਧੂ ਦਾ ਲੰਗਰ ਹੈ, ਇਸ ਲਈ ਉਹਦੇ ਦਰਵਾਜ਼ੇ ਬੰਦ ਕਰ ਦਿੱਤੇ। ਅਰਦਾਸ ਹੋਣ ਲੱਗੀ ਹੈ, ਹੁਣ ਇਸ ਤੋਂ ਮਗਰੋਂ ਕੋਈ ਅੰਦਰ ਨਹੀਂ ਆ ਸਕਦਾ। ਹੁਣ ਗੁਰੂ ਕਾ ਸਿੱਖ ਹੈ ਜਿਹਦਾ ਆਧਾਰ ਹੈ ਗੁਰੂ ਦੇ ਦਰਸ਼ਨ ਕਰਨਾ, ਆਇਆ ਉਹਨੇ ਦਰਵਾਜ਼ਾ ਖਟਖਟਾਇਆ, ਸੇਵਾਦਾਰ ਨੇ ਕਿਹਾ ਭਾਈ ਜੀ ਅੰਦਰ ਨਹੀਂ ਜਾ ਸਕਦੇ। ਉਹਨੇ ਕਿਹਾ ਮੈਂ ਗੁਰੂ ਦਾ ਦਰਸ਼ਨ ਕਰਨਾ, ਕਿਹੜਾ ਆਦਮੀ ਹੈ ਜਿਹੜਾ ਮੇਰੇ ਅਤੇ ਗੁਰੂ ਦੇ ਵਿੱਚ ਦਰਮਿਆਨ ਆ ਕੇ ਖੜਾ ਹੋ ਗਿਆ? ਅੰਦਰ ਅਰਦਾਸ ਹੋ ਰਹੀ ਹੈ ਕਿ ਬੁੱਧੂ ਨੇ ਇਹ ਸਮਾਗਮ ਰਚਿਆ, ਸਿੱਖ ਸੰਗਤਾਂ ਦੇ ਚਰਨ ਪਵਾਏ ਨੇ, ਗੁਰੂ ਮਹਾਰਾਜ ਦੇ ਚਰਨ ਪਵਾਏ ਨੇ, ਇਸ ਲਈ ਬੁੱਧੂ ਦਾ ਆਵਾ ਸਤਿਗੁਰੂ ਪੱਕਾ ਕਰ। ਉਹ ਕਹਿੰਦਾ ਨਹੀਂ, ਮੈਨੂੰ ਗੁਰੂ ਦੇ ਦਰਸ਼ਨਾਂ ਤੋਂ ਵਾਂਝਿਆ ਰੱਖ, ਦਰਸ਼ਨਾਂ ਦਾ ਲੰਗਰ ਲੱਗਿਆ, ਗੁਰੂ ਦੇ ਦਰਸ਼ਨਾਂ ਦਾ ਲੰਗਰ ਹੈ, ਉਹ ਮੈਨੂੰ ਵੀ ਲੈਣ ਦਿਓ, ਮੈਨੂੰ ਵੀ ਆਉਣ ਦਿਓ, ਮੈਂ ਭੁੱਖਾ ਰੋਟੀ ਖਾਣ ਦਾ ਨਹੀਂ ਲੇਕਿਨ ਗੁਰੂ ਦੇ ਦਰਸ਼ਨਾਂ ਦਾ ਮੈਂ ਭੀਖਕ ਹਾਂ। ਤਾਂ ਇੱਥੇ ਲੰਗਰ ਲੱਗਾ ਹੈ ਗੁਰੂ ਦੇ ਦਰਸ਼ਨਾਂ ਦਾ, ਜਿਹੜਾ ਆਵੇ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਇਸ ਲਈ ਸਾਰੇ ਆਉਂਦੇ ਨੇ। ਅਤੇ ਇੱਥੇ ਕਿਸੇ ਦਾ ਰੋਬ ਨਹੀਂ ਚੱਲਦਾ, ਨਾ ਕਿਸੇ ਸੇਵਾਦਾਰ ਦਾ ਅਤੇ ਨਾ ਕਿਸੇ ਪ੍ਰਧਾਨ ਦਾ। ਇੱਥੇ ਲੰਗਰ ਵਰਤਾਉਣ ਵਾਲੀ, ਗੁਰੂ ਦੇ ਦਰਸ਼ਨਾਂ ਦੇ ਵਰਤਾਵੀ, ਇੱਥੇ ਹੈ ਦਇਆ। ਜੇ ਗੁਰੂ ਦਰਸ਼ਨ ਦੇ ਰਿਹਾ ਹੈ ਤਾਂ ਦਇਆ ਕਰ ਰਿਹਾ ਜੀਵਾਂ ਦੇ ਉੱਤੇ, ਜੀ ਦਾਨ ਦੇ ਰਿਹਾ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਗੁਰੂ ਨੂੰ ਕਿਸੇ ਵਟਕ ਦੀ ਲੋੜ ਕੋਈ ਨਹੀਂ। ਗੁਰੂ ਅੱਗੇ ਤੇ ਤੁਸਾਂ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ। ਗੁਰੂ ਨੇ ਤੇ ਆ ਕੇ ਕੌਡੀ ਦਿੱਤੀ ਹੈ ਤੇ ਪਾਵਨੀ ਦੀ ਕੌਡੀ ਦਾ ਗੁਰੂ ਭੁੱਖਾ ਵੀ ਹੈ। ਇਹ ਵੀ ਨਾਲ ਗੱਲ ਹੈ। ਜੇ ਕਿਸੇ ਨੇ ਕੌਡੀ ਲਿਆਂਦੀ ਹੈ ਤੇ ਕੌਡੀ ਲਿਆ ਕੇ ਦੇਣਾ ਨਹੀਂ ਚਾਹੁੰਦਾ, ਉਹ ਇੱਥੇ ਤੇ ਲੱਖਣ ਦੇਣ ਵਾਲੇ ਨੇ ਭਰਿਆ ਲੋਕਾਂ। ਤੂੰ ਕੌਡੀ ਦੇਗਾ ਉਹਦਾ ਕੀ ਮੁੱਲ ਹੋਏਗਾ ਇਸ ਦਰਬਾਰ ਵਿੱਚ? ਬੇਬੜਾ ਕਹਿੰਦਾ ਜੀ ਮੈਂ ਅਰਦਾਸ ਕਰਾਂ ਹਜ਼ੂਰ। ਕਹਿੰਦੇ ਨਹੀਂ, ਖਾਲੀ ਸਿੱਖਾਂ ਨੇ ਆਪਣੀ ਆਪਣੀ ਭਾਵਨਾ ਪ੍ਰਗਟ ਕਰਨੀ। ਸਿੱਖ ਨੇ ਮਨ ਵਿੱਚ ਕਰ ਲਿਆ ਮੈਂ ਇੱਥੇ ਇੰਨਾ ਕੁਛ ਹੈ, ਮੈਂ ਆਪਣੀ ਕੌਡੀ ਨਹੀਂ ਦੇਣੀ। ਪਰ ਗੁਰੂ ਭੁੱਖਾ ਹੈ, ਉਹ ਕਹਿੰਦਾ ਉਹ ਸਿੱਖਾ ਉਹ ਜਿਹੜੀ ਕੌਡੀ ਘਰੋਂ ਲਿਆਇਆ ਹੈ ਉਹ ਦੇ ਤਾਂ ਕਿ ਇਹ ਮੈਂ ਖੁਸ਼ ਹੋਵਾਂ, ਤਾਂ ਕਿ ਗੁਰੂ ਦਾ ਖਜ਼ਾਨਾ ਜਿਹੜਾ ਹੈ ਭਰਪੂਰ ਰਹੇ। ਗੁਰੂ ਤਾਂ ਇਹ ਇਹ ਭਾਵਨਾ ਚਾਹੁੰਦਾ ਹੈ। ਤਾਂ ਹਜ਼ੂਰ ਕਹਿੰਦੇ ਇੱਥੇ ਵਰਤਾਵਾ ਵੀ ਜਿਹੜਾ ਨਾ ਉਹ ਦਇਆ ਹੈ। ਗੁਰਸਿੱਖ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਨਹੀਂ, ਕਿਉਂਕਿ ਰਹਿਤਨਾਮੇ ਵਿੱਚ ਲਿਖਿਆ ਹੈ ਕੜਾ ਪ੍ਰਸ਼ਾਦ ਕੋ ਬਾਂਟਤੇ ਮਨ ਮੈਂ ਤਰ ਹੈ ਲੋਭ, ਕਿਸੇ ਥੋੜ੍ਹਾ ਕਿਸੇ ਅਗਲਾ ਸਦਾ ਰਹੇ ਤਿਸ ਸੋਗ। ਕਿਸੇ ਨੂੰ ਥੋੜ੍ਹਾ ਦਿੱਤਾ ਹੈ, ਇਹ ਮੇਰਾ ਯਾਰ ਹੈ, ਇਹ ਮੇਰਾ ਵਾਕਫ ਹੈ, ਇਹਦੇ ਨਾਲ ਮੈਨੂੰ ਗਰਜ ਹੈ। ਹਜ਼ੂਰ ਕਹਿੰਦੇ ਸੋਗੀ ਰਹੇਗਾ। ਇੱਥੇ ਵਰਤਾਵਾ ਦਇਆ, ਗੁਰੂ ਨੂੰ ਦਇਆ ਆਈ ਹੈ, ਉਹਨੇ ਕੜਾਹ ਤੋਂ ਪ੍ਰਸ਼ਾਦ ਬਣਾ ਦਿੱਤਾ, ਆਪਣੀ ਮੋਹਰ ਲਾ ਦਿੱਤੀ ਹੈ। ਹੁਣ ਉਹਦਾ ਪ੍ਰਸ਼ਾਦ ਜਿਹੜਾ ਹੈ ਸਾਰਿਆਂ ਨੂੰ, ਕਿਉਂਕਿ ਪਿੱਛੇ ਦਇਆ ਕੰਮ ਕਰ ਰਹੀ ਹੈ। ਹਜ਼ੂਰ ਕਹਿੰਦੇ ਨੇ ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵੱਜ ਹੈ ਨਾਦ। ਹੁਣ ਤੁਸੀਂ ਸੁਣਦੇ ਹੋ ਕਿੰਗਰੀ ਨਾਦ। ਦੋ ਧਰਮ ਨੇ ਸੰਸਾਰ ਦੇ ਪ੍ਰਸਿੱਧ, ਇੱਕ ਧਰਮ ਹੈ ਵੇਦੀ ਧਰਮ, ਦੂਜਾ ਧਰਮ ਹੈ ਨਾਦੀ ਧਰਮ। ਜੀ ਤੁਹਾਡਾ ਕਿਹੜਾ ਧਰਮ ਹੈ? ਗੁਰਸਿੱਖਾਂ ਨੂੰ ਪੁੱਛੋ ਗੁਰੂ ਜੀ ਤੁਹਾਡਾ ਕਿਹੜਾ ਧਰਮ ਹੈ? ਉਹ ਕਹਿੰਦੇ ਸਾਡਾ ਧਰਮ ਹੈ ਗੁਰਮੁਖ। ਸਾਡੇ ਵਾਸਤੇ ਸਭ ਨਾਦ, ਵੇਦ, ਗੁਰਬਾਣੀ। ਸਾਡੇ ਵਾਸਤੇ ਗੁਰਬਾਣੀ ਹੀ ਨਾਦ ਹੈ, ਗੁਰਬਾਣੀ ਹੀ ਵੇਦ। ਜਿਹੜੀ ਗੁਰੂ ਦੇ ਮੂੰਹ ਚੋਂ ਬਾਣੀ ਨਿਕਲੀ ਹੈ ਉਹੀ ਸਾਡਾ ਨਾਦ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਸਾਨੂੰ ਗੁਰੂ ਨੇ ਮੁਖਾਰ ਬਿੰਦ ਰਾਹੀਂ ਬਾਣੀ ਰਚ ਕੇ ਇਹ ਦੱਸ ਦਿੱਤਾ ਕਰਤਾ ਪੁਰਖ ਹਰ ਪਾਸੇ ਸਮਾਇਆ ਹੋਇਆ। ਇਸ ਲਈ ਜੇ ਤੁਸੀਂ ਨਾਦੀ ਬਣਨਾ, ਵੇਦੀ ਬਣਨਾ ਤਾਂ ਗੁਰੂ ਦੀ ਬਾਣੀ ਪੜ੍ਹੋ। ਤਾਂ ਹਜ਼ੂਰ ਕਹਿੰਦੇ ਨੇ ਜਿਹੜੇ ਘੱਟ ਘੱਟ ਵੱਜ ਹੈ ਨਾਦ, ਉਹ ਨਾਦ ਜਿਹੜਾ ਹਰ ਇੱਕ ਮਨੁੱਖ ਹਰ ਇੱਕ ਸਰੀਰ ਵਿੱਚ ਕਰਤਾ ਪੁਰਖ ਦੀ ਕੋਈ ਅਜਿਹੀ ਲੀਲਾ ਹੈ ਕਿ ਉਹਨਾਂ ਨੇ ਅੰਦਰ ਰੱਖਿਆ ਹੋਇਆ ਨਾਮ ਦਾ ਖਜ਼ਾਨਾ। ਹਰ ਇੱਕ ਮਨੁੱਖ 'ਚ ਕੋਈ ਮਨੁੱਖ ਨਹੀਂ ਜਿਹਦੇ ਅੰਦਰ ਕਰਤਾ ਪੁਰਖ ਨੇ ਇਹ ਧੁਨੀ ਵਜਾਈ ਹੋਈ ਨਹੀਂ। ਹਰ ਇੱਕ ਦੇ ਅੰਦਰ ਨਾਮ ਦਾ ਨੌਨਿਤ ਖਜ਼ਾਨਾ ਹੈ ਔਰ ਨਾਮ ਦੀ ਧੁਨੀ ਹੈ ਅੰਦਰ ਚੱਲ ਰਹੀ, ਲੇਕਿਨ ਮਨੁੱਖ ਨੂੰ ਉਹ ਸੁਣੀਂਦੀ ਨਹੀਂ। ਸੁਣੀਂਦੀ ਉਦੋਂ ਹੈ ਜਦੋਂ ਗੁਰੂ ਤੋਂ ਗੁਰਮੰਤਰ ਲੈ ਕੇ ਉਸ ਗੁਰਮੰਤਰ ਦੀ ਕਰੇ ਅਭਿਆਸ ਕਮਾਈ, ਫਿਰ ਜਿਹੜਾ ਅੰਦਰਲਾ ਨਾਦ ਹੈ ਨਾ ਉਹ ਪ੍ਰਗਟ ਹੋ ਜਾਂਦਾ। ਅਤੇ ਮਹਾਰਾਜ ਨੇ ਮੋਹਰ ਲਾਈ ਹੈ ਪੰਚੇ ਸ਼ਬਦ ਵੱਜੇ ਮਤ ਗੁਰਮਤਿ।